ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੀਪਕ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਇੱਥੋਂ ਸ਼ੁਰੂ ਕਰੀਏ। SYL ਦੇ ਮਾਮਲੇ 'ਤੇ ਅੱਜ ਮੁਲਾਕਾਤ ਹੋਣੀ ਸੀ, ਪੰਜਾਬ ਅਤੇ ਹਰਿਆਣਾ ਨੁਮਾਇੰਦਿਆਂ ਨੇ ਆਹਮੋ ਸਾਹਮਣੇ ਹੋਣਾ ਸੀ। ਕੀ ਹੋਇਆ ਜੀ ਉੱਥੇ? ਕਿਉਂਕਿ ਤੁਸੀਂ ਕੱਲ੍ਹ ਦੱਸਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਤਿੱਖੇ ਤੇਵਰ ਵੀ ਦਿਖਾਏ ਸੀ ਇਸ ਮੀਟਿੰਗ ਤੋਂ ਪਹਿਲਾਂ। ਮੀਟਿੰਗ ਤੋਂ ਪਹਿਲਾਂ ਦਿਖਾਏ ਤਿੱਖੇ ਤੇਵਰ, ਮੀਟਿੰਗ ਦੇ ਵਿੱਚ ਜਾ ਕੇ ਕਿਹੋ ਜਿਹੇ ਰਹੇ ਅਤੇ ਮੀਟਿੰਗ ਦਾ ਸਿੱਟਾ ਕੀ ਨਿਕਲਿਆ, ਦੱਸਿਓ ਜੀ।
ਬਿਲਕੁਲ ਵਿਜੇ ਜੀ, ਅੱਜ ਦਿੱਲੀ ਦੇ ਵਿੱਚ ਕੇਂਦਰੀ ਜਲ ਸਰੋਤ ਮੰਤਰਾਲੇ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਔਰ ਹਰਿਆਣਾ ਦੇ ਮੁੱਖ ਮੰਤਰੀ ਆਹਮੋ ਸਾਹਮਣੇ ਬੈਠਣ। ਬਕਾਇਦਾ ਉਹਨਾਂ ਦੇ ਮੰਤਰੀ ਸੀ, ਅਮਲਾ ਫਾਲਾ ਸੀ, ਸਾਡੇ ਚੀਫ ਸੈਕਟਰੀ ਸੀ, ਸਾਡੇ ਇਹਨਾਂ ਜਲ ਵਿਭਾਗ ਨਾਲ ਸੰਬੰਧਿਤ ਕ੍ਰਿਸ਼ਨ ਕੁਮਾਰ ਹੋਰੀ ਸੀਗੇ, ਸੋ ਸਾਰੇ ਉੱਥੇ ਅਧਿਕਾਰੀ ਮੌਜੂਦ ਸੀ ਜਿਨ੍ਹਾਂ 'ਚ ਇਹ ਮੀਟਿੰਗ ਹੋਈ। ਮੀਟਿੰਗ ਦੇ ਅੰਦਰ ਜੋ ਜੋ ਹੋਇਆ ਉਹ ਤਾਂ ਕਿਸੇ ਨੇ ਆ ਕੇ ਬਾਹਰ ਨਹੀਂ ਸਿੱਧਾ ਦੱਸਣਾ ਕਿ ਇਹਨੇ ਆਹ ਲਾਈਨ ਅਖਤਿਆਰ ਕੀਤੀ, ਇਹਨੇ ਇਹ ਕਿਹਾ, ਉਹਨੇ ਉਹ ਕਿਹਾ
ਜੀ।
ਪਰ ਜਦੋਂ ਮੀਡੀਆ 'ਚ ਆਪਣਾ ਆਪਣਾ ਬਿਆਨ ਰੱਖਿਆ ਉਹ ਤੋਂ ਹੀ ਸਾਰਾ ਕੁਛ ਸਪਸ਼ਟ ਹੋ ਜਾਂਦਾ ਕਿ ਕੀ ਹੋਇਆ ਅੰਦਰ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਵੇਂ ਆਖਿਆ ਅੱਜ ਮੀਡੀਆ ਨਾਲ ਗੱਲ ਕੀਤੀ ਨਾ ਵਿਜੇ ਜੀ, ਉਹਦਾ ਸਿੱਧਾ ਅਰਥ ਸੀਗਾ ਕਿ ਗੋਡੇ ਟੇਕ ਦਿੱਤੇ ਨੇ ਕੇਂਦਰ ਮੂਹਰੇ। ਉਹਦਾ ਸਿੱਧਾ ਅਰਥ ਸੀਗਾ ਕਿ SYL 'ਤੇ ਇੱਕ ਸਮਝੌਤਾ ਕਰਿਆ ਇਹਨੇ ਮੁੱਖ ਮੰਤਰੀ
ਜੀ।
ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਕੇ ਕਹਿੰਦੇ ਨੇ ਕਿ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਬੈਠਕ ਹੋਈ। ਚੰਗੀ ਗੱਲ ਹੈ ਜੀ, ਸੁਖਾਵੇਂ ਮਾਹੌਲ 'ਚ ਬੈਠਕ ਹੋਣੀ ਚਾਹੀਦੀ ਹੈ। ਪਰ ਨਾਲ ਹੀ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਦੱਸਿਆ ਅਤੇ ਉਹਦੇ 'ਤੇ ਚਰਚਾ ਹੋ ਗਈ, ਅਗਲੀ ਮੀਟਿੰਗ 'ਚ ਦੇਖਿਓ ਹੱਲ ਹੋ ਜਾਣਾ, ਹਰਿਆਣਾ ਸਾਡਾ ਭਰਾ ਏ ਛੋਟਾ ਹੈ ਨਾ, ਉਹ ਪਹਿਲਾਂ ਕੰਧ ਹੋ ਜਾਂਦੀ ਆ ਵਿਚਾਲੇ, ਦੋ ਭਰਾ ਜ਼ਿਆਦਾ ਅੱਡ ਹੋ ਜਾਂਦੇ ਨੇ ਲੜ ਪਏ, ਫਿਰ ਇੱਕ ਇੱਟ ਕੱਢ ਲੈਂਦੇ ਨੇ, ਕੋਲੀ ਕੋਲੀ ਦਾਲ ਵਾਲੀ ਵਟਾਈ ਜਾਂਦੇ ਨੇ, ਹੈ ਫਿਰ ਹੌਲੀ ਹੌਲੀ ਚਾਰ ਇੱਟਾਂ ਨਿਕਲ ਜਾਂਦੇ, ਫਿਰ ਗੇਟ ਲੱਗ ਜਾਂਦਾ ਦੁਬਾਰਾ ਮਿਲ ਵਰਤ। ਮਤਲਬ ਇਹ ਮੁੱਖ ਮੰਤਰੀ ਦੇ ਪਾਣੀ ਵਾਲੇ ਸੰਜੀਦਾ ਮਸਲੇ 'ਤੇ ਅਜਿਹੀ ਬਿਆਨੀ ਆ ਮੀਡੀਆ 'ਚ, ਇਹ ਤੁਹਾਡੀ ਗੰਭੀਰਤਾ ਨੂੰ ਦਰਸਾਉਂਦਾ ਕਿ ਤੁਸੀਂ ਕਿਹੋ ਜਿਹੀ ਤਿਆਰੀ ਕਰਕੇ ਗਏ ਹੋ
ਜੀ।
ਫਿਰ ਮੁੱਖ ਮੰਤਰੀ ਉੱਥੇ ਗੱਲ ਕਰਦੇ ਨੇ ਕਿ ਲਓ ਜੀ ਗੱਲ ਤਾਂ ਹੋ ਗਈ, ਫਾਰਮੂਲਾ ਨਿਕਲਿਆ ਆ, ਨਹਿਰ ਤਾਂ ਨਹੀਂ ਬਣਦੀ SYL ਵਾਲੀ, ਪਾਣੀ ਤਾਂ ਨਹੀਂ ਸਾਡੇ ਕੋਲ ਹੈਗਾ ਦੇਣ ਨੂੰ, ਪਰ ਕਹਿੰਦੇ ਜੀ ਜਿਹੜਾ ਸਿੰਧੂ ਜਲ ਸੰਧੀ ਵਾਲਾ ਪਾਣੀ ਆ ਨਾ, ਉਹ ਵਾਇਆ ਪੰਜਾਬ ਲਿਆਉਣ, ਚਾਹੇ ਸਾਡੇ ਭਾਣੇ ਮੱਧ ਪ੍ਰਦੇਸ਼ ਲੈ ਜਾਣ, ਸਾਨੂੰ ਕੀ ਹੈ
ਜੀ।
ਮਤਲਬ ਗੱਲ ਤਾਂ ਜੇ ਰਾਜਸਥਾਨ ਵਾਲੀ ਤੁਹਾਡੀ ਮੁੱਕੀ ਤੋਂ ਤੋਂ ਉਹਨਾਂ ਤੋਂ ਨਹੀਂ ਅਦਾਇਗੀ ਲੈ ਹੁੰਦੀ, ਦਿੱਲੀ ਵਾਲਿਆਂ ਨੇ ਕਦੇ ਧੇਲਾ ਨਹੀਂ ਦਿੱਤਾ, ਹਰਿਆਣੇ ਨਾਲ ਰੇਟ ਕਾਖੜਾ ਹੈ, ਅਤੇ ਤੁਸੀਂ ਪਾਣੀ ਮੱਧ ਪ੍ਰਦੇਸ਼ ਤੱਕ ਪਹੁੰਚਾਉਣ ਲੱਗ ਗਏ। ਜੇ ਤੁਹਾਡੀ ਜੀਭ 'ਤੇ ਆਈ ਆ ਗੱਲ ਮੱਧ ਪ੍ਰਦੇਸ਼ ਦੀ
ਜੀ,
ਇਹਦਾ ਮਤਲਬ ਅੰਦਰ ਕੁਛ ਗੱਲ ਹੋਈ ਹੈ। ਅਤੇ ਜਿਹੜੇ ਸਿੰਧੂ ਜਲ ਸੰਧੀ ਦੀ ਗੱਲ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਵੀ ਉਹ ਪਾਣੀ ਆ ਜੂ ਇੱਧਰ, ਅਤੇ ਪੰਜਾਬ 'ਚ ਵੀ ਨਹਿਰਾਂ ਪੰਜ ਚਾਰ ਬਣ ਜਾਣਗੀਆਂ, ਬਾਕੀ ਲੈ ਜਾਣ ਜਿੰਨਾ, ਅੱਜ ਤਾਂ ਦੋ 2.5 MM ਤੇ ਪਿੱਛੇ ਵਾਲਾ ਪਾਉਂਦੇ, ਸਾਨੂੰ ਤਾਂ 23 MM ਮਿਲ ਜਾਣਾ ਪਾਣੀ ਸਿੱਧਾ ਉੱਧਰੋਂ
ਜੀ,
ਅਤੇ ਉਹਦੇ ਵਿੱਚੋਂ ਫਿਰ ਵੱਢ ਲਾਂਗੇ ਭਰਾ ਆਪਸ 'ਚ। ਸੋ ਸਾਰੇ ਬਾਗੋ ਬਾਗ ਸੁਣਨ ਨੂੰ ਸਮਝਣ ਨੂੰ ਬੜੀ ਚੰਗੀ ਲੱਗਦੀ ਹੈ ਗੱਲ ਇਹ ਵਿਜੇ ਜੀ
ਜੀ
ਕਿ ਠੀਕ ਹੈ ਉੱਧਰ ਨਾਲ ਪਾਣੀ ਇੱਧਰ ਆ ਜੂਗਾ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਭਾਈ ਘਨੱਈਆ ਦੇ ਅਸੀਂ ਵਾਰਸ ਹਾਂ ਅਤੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਨੇ, ਅਸੀਂ ਤਾਂ ਫਿਰ ਆਪਣੇ ਹਾਂ ਕਿ ਵੰਡ ਹੋ ਜੂਗਾ ਪਾਣੀ, ਕੋਈ ਗੱਲ ਨਹੀਂ
ਜੀ।
ਪਰ ਇਹ ਕਿਉਂ ਭੁੱਲ ਗਏ ਕਿ ਅਸੀਂ ਬਾਬੇ ਨਾਨਕ ਦੇ ਵੀ ਵਾਰਸ ਹਾਂ ਅਤੇ ਬਾਬੇ ਨਾਨਕ ਦੀ ਜਮਨ ਭੋਈ ਵਾਲੀ ਹੈ ਨਾ, ਅਤੇ ਉਸ ਜਿੱਥੇ ਉਹਨਾਂ ਨੇ ਖੇਤੀ ਕੀਤੀ ਕਰਤਾਰਪੁਰ ਵਾਲੀ, ਉਸ ਜਿੱਥੇ ਆਖਰੀ ਸਮਾਂ ਉਹਨਾਂ ਨੇ ਜੀਵਨ ਦਾ ਗੁਜ਼ਾਰਿਆ ਜਾ ਕੇ, ਉਸ ਧਰਤੀ ਨੂੰ ਬੰਜਰ ਬਣਾਉਣਾ, ਤੁਸੀਂ ਇਹ ਕੰਮ ਨਾ ਕਰਦੇ ਹੋ ਕਿ ਸਿੰਧੂ ਜਲ ਸੰਧੀ ਵਾਲਾ ਪਾਣੀ ਉੱਧਰ ਵਾਲਾ ਰੋਕ ਕੇ ਇੱਧਰ ਨੂੰ ਲਿਆਈਏ
ਜੀ,
ਇਹ ਕਿਹੜਾ ਸਿਧਾਂਤ ਹੈ ਜੀ? ਮਤਲਬ ਕੇਂਦਰ ਦੀ ਸਰਕਾਰ ਜਿਹੜਾ ਆਡਾ ਲੈਂਦੀ ਆ ਲਵੇ
ਜੀ,
ਪਰ ਜੇ ਤੁਹਾਡਾ ਰਿਪੇਰੀਅਨ ਸਿਧਾਂਤ ਤੁਹਾਨੂੰ ਚੇਤੇ ਆ ਕਿ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਹੈ ਜੇ ਹਿਮਾਚਲ ਅਪਰ ਹੈ ਨਾ, ਅਸੀਂ ਲੋਅਰ ਹੈ, ਅਤੇ ਉਹ ਤੋਂ ਬਾਅਦ ਜੇ ਕਿਸੇ ਨੇ ਨਹਿਰ ਕੱਢ ਕੇ ਲੈਣੀ ਹੈ ਤਾਂ ਉਹਦਾ ਹੱਕ ਤਾਂ ਭਾਈ ਅਦਾਇਗੀ ਕਰਕੇ ਬਣਦਾ, ਜੇ ਤੁਹਾਨੂੰ ਇਹ ਫਾਰਮੂਲਾ ਯਾਦ ਹੈ
ਜੀ।
ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਪੇਰੀਅਨ ਸਿਧਾਂਤ ਨਹੀਂ ਆਉਂਦਾ, ਮੈਂ ਕਿਸੇ ਮੁਲਕ ਦੀ ਪੈਰਵੀ ਨਹੀਂ ਕਰਨ ਲਈ ਬੈਠਿਆ
ਜੀ,
ਮੈਂ ਸਿਧਾਂਤ ਦੀ ਗੱਲ ਕਰਨ ਲਈ ਬੈਠਿਆ। ਤੇ ਇਹ ਕੇਂਦਰ ਸਰਕਾਰ ਮਤਲਬ ਪਾਕਿਸਤਾਨ ਸਰਕਾਰ ਦੇ ਨਾਲ ਜਿਸ ਤਰ੍ਹਾਂ ਮਰਜ਼ੀ ਨਜਿੱਠੇ, ਪਰ ਤੁਹਾਡਾ ਇਸ ਫਾਰਮੂਲੇ 'ਤੇ ਆਉਣਾ
ਜੀ
ਸਮਝ ਤੋਂ ਪਰੇ ਆ ਜਨਾਬ। ਜਿਹੜੇ ਫਿਰ ਉਹਨਾਂ ਦਾ ਪਾਣੀ ਰੋਕ ਕੇ ਤੁਹਾਨੂੰ ਦੇ ਸਕਦੇ ਨੇ, ਕੱਲ੍ਹ ਨੂੰ ਤੁਹਾਡਾ ਪਾਣੀ ਰੋਕ ਕੇ ਵੀ ਕਿਸੇ ਨੂੰ ਦੇ ਸਕਦੇ ਨੇ, ਫਿਰ ਕੀ ਕਰੋਗੇ
ਜੀ?
ਸੋ ਜੇ ਰਿਪੇਰੀਅਨ ਸਿਧਾਂਤ 'ਤੇ ਆਉਣਾ ਤਾਂ ਸਿਧਾਂਤ ਦੇ ਅਨੁਸਾਰ ਤਾਂ ਪਾਣੀ ਠੀਕ ਹੈ, ਪਾਣੀਆਂ ਦੀ ਵੰਡ 1947 ਦੀ ਵੰਡ ਦੇ ਸਮੇਂ ਸਹੀ ਹੋਈ ਹੈ ਜਾਂ ਨਹੀਂ ਹੋਈ ਹੈ, ਇਹਦੇ 'ਤੇ ਮੁੜ ਕੇ ਚਾਰਜ ਹੋਈ ਹੋ ਸਕਦੀ ਹੈ
ਜੀ।
ਕਿ ਉਹ ਕਿੰਨਾ ਉੱਧਰ ਵੱਧ ਤਾਂ ਨਹੀਂ ਜਾ ਰਿਹਾ, ਫਾਲਤੂ ਜਾ ਰਿਹਾ ਤਾਂ ਉਹ ਕਿੰਨਾ ਅਸੀਂ ਇੱਧਰ ਵਰਤ ਸਕਦੇ ਹਾਂ। ਜੇ ਤੁਸੀਂ ਕਹੋ ਕਿ ਪੱਕੇ ਨੱਕੇ ਲਾ ਕੇ ਬੰਦ ਕਰ ਲਓਗੇ ਤਾਂ ਜੰਗ ਛੇੜ ਲਓਗੇ ਤੁਸੀਂ ਨਵੀਂ, ਤੇ ਉਹ ਜੰਗ ਵੀ ਆਪਾਂ ਹੀ ਭੋਗਣੀ ਆ
ਜੀ।
ਮੁੱਖ ਮੰਤਰੀ ਸਾਹਿਬ ਵੀ ਅੱਜ ਉੱਥੇ ਕਹਿ ਰਹੇ ਸੀ ਮੀਡੀਆ 'ਚ ਕਿ ਵੀ ਅਸੀਂ ਪਾਕਿਸਤਾਨ ਨਾਲ ਲੜੀਏ ਕਿ ਹਰਿਆਣਾ ਨਾਲ ਲੜੀਏ, ਸਾਨੂੰ ਤਾਂ ਦੋਵੇਂ ਪਾਸੇ ਝੋਕ ਦਿੰਦੇ ਹੋ। ਫਿਰ ਜੇ ਇਸੇ ਗੱਲ 'ਤੇ ਆਉਣਾ ਤਾਂ ਕਹਿੰਦੇ ਵੰਡ ਦੇ ਸਮੇਂ ਜਿਹੜਾ ਰਾਜਸਥਾਨ ਨੂੰ ਪਾਣੀ ਗਿਆ ਉਹ ਇਹੀ ਕਹਿ ਕੇ ਦਵਾਇਆ ਗਿਆ ਸੀਗਾ ਕਿ ਉੱਧਰੋਂ ਪਾਣੀ ਆਉਣਾ ਜੀ, ਉਹ 'ਚ ਰਾਜਸਥਾਨ ਨੂੰ ਜਾਣਾ, ਉਹ ਪਾਣੀ ਆਇਆ ਨਹੀਂ ਤਾਂ ਰਾਜਸਥਾਨ ਨੂੰ ਚਲਾ ਗਿਆ
ਜੀ।
ਦੇਖਿਓ ਕਿਤੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਬਜ਼-ਵਾਗ ਦਿਖਾ ਦੇਣ ਕਿਆ ਚੱਕੋ ਜੀ 23 MF ਪਾਣੀ, ਉਹ ਜਦ ਆਉਣਾ ਤਦ ਆਊਗਾ, ਪਤਾ ਨਹੀਂ ਆਊਗਾ ਜਾਂ ਨਹੀਂ ਆਊਗਾ, ਲੈ ਵੀ ਪਾਓਗੇ ਕਿ ਨਹੀਂ ਲੈ ਪਾਓਗੇ, ਪਰ ਥੋਤੋਂ SYL ਰਾਹੀਂ ਪਾਣੀ ਨਾ ਲੈਣ। ਜਿਹੜੀ ਨਹਿਰ ਦਾ ਬਣਾਉਣ ਦਾ ਸਿਧਾਂਤ ਖੜਾ ਹੈ ਤੇ ਤੁਸੀਂ ਅੱਜ ਪਾਣੀਆਂ ਦੀ ਗੱਲਾਂ ਕਰਨ ਲੱਗ ਪਏ। ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਇੰਨੀ ਗੱਲ ਵਾਰ ਵਾਰ ਆ ਰਹੀ ਸੀ ਕਿ ਵੀ ਪਹਿਲਾਂ ਨਹਿਰ ਪੂਰੀ ਕਰੋ, ਤੇ ਪੰਜਾਬ ਇਹੀ ਕਹਿੰਦਾ ਸੀ ਕਿ ਨਹਿਰ ਬਣਾ ਕੇ ਕਰਨਾ ਕੀ ਹੈ ਜੀ ਜਦੋਂ ਛੱਡਣ ਨੂੰ ਪਾਣੀ ਨਹੀਂ
ਜੀ।
ਇਸ ਨਹਿਰ ਜਿੰਨੀ ਕੁ ਵੀ ਹੈਗੀ ਉਹਨੇ 'ਚ ਜੇ ਵਗਿਆ ਤਾਂ ਖੂਨ ਵਗਿਆ, ਪਾਣੀ ਤਾਂ ਵਗਿਆ ਹੀ ਨਹੀਂ ਕਦੇ, ਤੇ ਤੁਸੀਂ ਇਸ ਭਾਵਨਾਤਮਕ ਮੁੱਦੇ ਨੂੰ ਕਿਉਂ ਛੇੜਦੇ ਹੋ
ਜੀ?
ਤੇ ਤੁਸੀਂ ਉਸ ਨਹਿਰ ਦੀ ਪੂਰੀ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦੀ ਹਦਾਇਤ ਦੇ ਅਨੁਸਾਰ ਬੈਠਕ ਸੀ ਤੇ ਤੁਸੀਂ ਉੱਥੇ ਪਾਣੀਆਂ ਦੀ ਗੱਲ ਲੈ ਕੇ ਬੈਠ ਕੇ ਜੀ ਇੰਨਾ ਘੱਟਦਾ ਉੱਧਰੋਂ ਪੂਰਾ ਹੋ ਜੂ ਇੱਧਰੋਂ ਆ ਜੂ, ਇਹ ਮੈਂ ਸੁਝਾਅ ਦਿੱਤਾ ਕਦੇ YSL ਵਾਲਾ ਫਾਰਮੂਲਾ ਕਦੇ ਫਾਰਮੂਲਾ। ਸੋ ਇੰਝ ਲੱਗਿਆ ਜਿਵੇਂ ਅੱਜ ਮੁੱਖ ਮੰਤਰੀ ਸਾਹਿਬ ਕੇਂਦਰੀ ਪ੍ਰਭਾਵ ਹੇਠ ਆ ਗਏ, ਕੇਂਦਰੀ ਦਾਬੇ ਹੇਠ ਆ ਗਏ। ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਪੜੋਸਿਆ, ਡਰਾਇਆ, ਬਾਂਹ ਮਰੋੜੀ ਹੈ, ਜਾਂ ਇੱਧਰੋਂ ਲੱਗਦਾ ਕਿ ਇੱਧਰੋਂ ਕੇਜਰੀਵਾਲ ਜੇ ਕੁਰਸੀ ਬਦਲੂ ਤਾਂ ਮੈਂ ਇੱਧਰ ਦਿਖਾਊਂ ਅੱਖ, ਪਤਾ ਨਹੀਂ ਕਿ ਕੇਜਰੀਵਾਲ ਦੀ ਜਾਨ ਖਲਾਸੀ ਕਰਾਉਣ ਲਈ ਕਿ ਕਿਤੇ ਗ੍ਰਿਫਤਾਰੀ ਨਾ ਹੋ ਜਾਵੇ, ਇਸ ਲਈ ਪੰਜਾਬ ਨੂੰ ਦਾਅ 'ਤੇ ਲਾਇਆ, ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਜਾਣਦੇ ਆ ਜਾਂ ਅੰਦਰ ਜਿਹੜੇ ਬੈਠਕ ਸੀ ਉਹ ਜਾਣਦੇ ਆ
ਜੀ।
ਪਰ ਬਾਹਰ ਆ ਕੇ ਮੀਡੀਆ ਨਾਲ ਜਿਵੇਂ ਉਹਨਾਂ ਨੇ ਗੱਲਬਾਤ ਕੀਤੀ ਉਹ ਤੋਂ ਇਹ ਪਹਿਲੂ ਜ਼ਰੂਰ ਉੱਭਰਿਆ। ਮੁੱਖ ਮੰਤਰੀ ਸਾਹਿਬ ਕਹਿੰਦੇ BBMB ਦੀ ਗੱਲ ਵੀ ਹੋਈ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜੇ BBMB ਦੀ ਗੱਲ ਹੈ ਤਾਂ BBMB ਦੇ ਇਕੱਲੇ ਸੁਰੱਖਿਆ ਦਾ ਮਸਲਾ ਨਹੀਂ, BBMB ਦਾ ਮਸਲਾ
ਜੀ।
ਤੇ ਜੇ ਚੰਡੀਗੜ੍ਹ ਦਾ ਮਸਲਾ ਤਾਂ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਵਾਲੀ ਥਾਂ ਦਾ ਮਸਲਾ ਨਹੀਂ, ਸਮੁੱਚੇ ਚੰਡੀਗੜ੍ਹ ਦਾ ਮਸਲਾ
ਜੀ।
ਤੁਸੀਂ ਤਾਂ ਇਹ ਕਹਿਣ ਲੱਗ ਪਏ ਸੀ ਹਰਿਆਣਾ ਦੀ ਮੰਗ 'ਤੇ ਕਿ ਸਾਨੂੰ ਵੱਖਰੀ ਵਿਧਾਨ ਸਭਾ ਵਾਲੀ, ਸਾਨੂੰ ਵੀ ਥਾਂ ਦੇ ਦਿਓ
ਜੀ।
ਤੇ ਇਸੇ ਦੌਰਾਨ ਪੰਜਾਬ ਦੇ ਮੂਹਰੇ ਉਦਾਹਰਨ ਖੜੀ ਹੈ ਦਰਬਾਰਾ ਸਿੰਘ ਦੀ। ਦਰਬਾਰਾ ਸਿੰਘ ਕਹਿੰਦਾ ਜੀ ਕਿ ਮੇਰੇ ਤਾਂ ਸਿਰ ਦੇ ਉੱਤੇ ਰਫਲ ਰੱਖ ਕੇ ਜੀ, ਬੰਦੂਕ ਰੱਖ ਕੇ ਜੀ, ਗੋਲੀ ਰੱਖ ਕੇ ਜੀ, ਮੈਂ ਤੋਂ ਦਸਤਖਤ ਕਰਾ ਲਏ ਪਾਣੀਆਂ ਦਾ, ਐਂ ਧੋਖਾ ਹੋ ਗਿਆ
ਜੀ।
ਤੇ ਬਰਨਾਲਾ ਵੀ ਇਹ ਜੀ ਰਾਜੀਵ ਲੌਂਗੋਵਾਲ ਸਮਝੌਤਾ ਜੀ ਉਹਦੇ ਤਹਿਤ ਹੋ ਗਿਆ ਜੀ, SYL ਜਾਂ ਜੇ ਉਹ ਸਾਰਾ ਕੁਛ। ਸੋ ਇਸ ਲਈ ਜੇ ਪੁੱਛੋ ਕਿ ਰਾਜੀਵ ਲੌਂਗੋਵਾਲ ਸਮਝੌਤਾ ਤੁਹਾਨੂੰ ਇਸ ਕੰਮ ਲਈ ਯਾਦ ਹੈ ਤਾਂ ਫਿਰ ਚੰਡੀਗੜ੍ਹ ਦੇਣ ਲਈ ਨਹੀਂ ਯਾਦ
ਜੀ,
ਫਿਰ ਪੰਜਾਬੀ ਬੋਲਦੇ ਖਿੱਤੇ ਦੇਣ ਲਈ ਨਹੀਂ ਯਾਦ, ਬਾਕੀ ਚੀਜ਼ਾਂ ਨਹੀਂ ਯਾਦ, SYL ਯਾਦ ਹੈ
ਜੀ।
ਤੇ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਜਿਹੜੇ ਕਹਿੰਦੇ ਮੈਂ ਪਾਣੀਆਂ ਦਾ ਰੱਖ ਹੈ ਜੀ, ਸਾਰੇ ਸਮਝੌਤੇ ਰੱਦ ਕਰਤੇ, ਉਹ ਤਾਂ ਇਹ ਮੱਧ ਪਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਵਿਰੋਧੀ ਧਿਰਾਂ ਵੀ ਸਾਰੀਆਂ ਨਾਲ ਬੈਠੀਆਂ ਸਹਿਮਤੀ ਜਤਾ ਗਈਆਂ ਕਿ ਲਓ ਜੀ ਜਿੰਨਾ ਪਾਣੀ ਜਾਂਦਾ ਉਨਾ ਜਾਂਦਾ ਰਹੂਗਾ, ਉਹ ਰੈਗੂਲਰ ਕਰਕੇ ਤੁਸੀਂ ਤਾਂ ਸਾਰਾ ਕੁਛ
ਜੀ।
ਜਦੋਂ ਕਿ 25 ਸਾਲ ਬਾਅਦ ਪਮਾਇਸ਼ ਹੋਣੀ ਹੁੰਦੀ ਹੈ, ਉਹਦੀ ਮਿਣਤੀ ਤਿਣਤੀ ਹੋਣੀ ਹੁੰਦੀ ਹੈ, ਪਾਣੀ ਦੀ ਕਿੰਨੀ ਕਿਤੇ ਕੋਲ ਸਥਿਤੀ ਹੈ ਉਹ ਜੇ ਨਾਪਣਾ ਹੁੰਦਾ, ਫਿਰ ਤੁਸੀਂ ਮਾਲਕੀ ਤੈਅ ਕਰਾਉਣੀ ਹੈ, ਤੁਸੀਂ ਆਪਣਾ ਉਹਦੇ ਲਈ ਮਤਲਬ ਕਿ ਇਹ ਮੰਗਣਾ ਕਿ ਸਾਡਾ ਭਾਈ ਇੰਨਾ ਤਾਂ ਬਣਦਾ ਪਾਣੀ ਜਿੰਨਾ ਵਰਤ ਰਹੇ ਹੋ ਉਹਦੀ ਅਦਾਇਗੀ ਤਾਂ ਕਰੋ, ਤੇ ਜਿਹੜੇ ਹੋਰ ਸੂਬੇ ਨਵੇਂ ਜਨਮੇ ਨੇ ਉਹਨਾਂ ਦੇ ਫਾਰਮੂਲੇ 'ਤੇ ਆ ਜਾਓ, ਤੁਸੀਂ ਅਜਿਹੀ ਕੋਈ ਗੱਲ ਨਹੀਂ ਕਰ ਰਹੇ। ਸੋ ਇਹ ਮਹਿਸੂਸ ਹੋਇਆ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਪਾਣੀਆਂ ਦਾ ਸਮਝੌਤਾ ਕਰਿਆ ਹੈ ਹੁਣ, ਅਤੇ ਉਹ ਤੁਰਲਾ ਛੱਡ ਕੇ ਦਮ ਭਰਦੇ ਹੋਣ ਕਿ ਪਾਣੀਆਂ ਦਾ ਰਾਖੇ ਦੀ ਕਤਾਰ 'ਚ ਮੈਂ ਵੀ ਹਾਂ, ਪਰ ਲੱਗ ਤਾਂ ਇੰਝ ਰਿਹਾ ਜਿਵੇਂ ਪਾਣੀਆਂ ਦੇ ਮਸਲੇ 'ਤੇ ਦਰਬਾਰਾ ਸਿੰਘ 'ਤੇ ਹੈ ਨਾ, ਬਰਨਾਲਾ ਵਾਲੀ ਕਤਾਰ 'ਚ ਸੁਖਵੀਰ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਵਾਲੀ ਕਤਾਰ 'ਚ ਤੁਸੀਂ ਆਪਣੇ ਆਪ ਨੂੰ ਖੜ੍ਹੇ ਦੇਖੀਏ ਤੁਹਾਨੂੰ ਫਿਰ
ਜੀ।
ਸੋ ਉਹ ਵੀ ਰਾਖੇ ਬਣ ਰਹੇ ਸੀ ਅਤੇ ਇਹ ਮਤਲਬ ਕਿ ਜੜ੍ਹਾਂ 'ਚ ਤੇਲ ਵੀ ਉਹਨਾਂ ਨੇ ਦਿੱਤਾ ਵਾ, ਅਤੇ ਤੁਸੀਂ ਵੀ ਉਸੇ ਪਾਸੇ ਤੁਰ ਪਏ। ਜਨਾਬ ਕਿੱਥੇ ਗਿਆ ਉਹ ਸਿਧਾਂਤ ਕੇ ਪਾਣੀ ਕੋਲ ਪਾਣੀ ਦੀ ਕਬੂੰਦ ਨਹੀਂ ਜਾਣ ਦਿਆਂਗੇ, ਅਤੇ ਇਹਦਾ ਮਤਲਬ ਤੁਸੀਂ SYL ਰਾਹੀਂ ਪਾਣੀ ਦੇਣਾ ਮੰਨ ਗਏ ਹੋ, ਕਿਉਂਕਿ ਤੁਹਾਨੂੰ ਦਿਖਾ ਦਿੱਤਾ ਗਿਆ ਸਬਜ਼ ਬਾਗ ਕਿ ਸਿੰਧੂ ਜਲ ਸੰਧੀ ਵਾਲਾ ਪਾਣੀ ਲੈ ਲਾਂਗੇ, ਜਦੋਂ ਆਊਗਾ ਤਦ ਦੀ ਤਦ ਦੇਖਾਂਗੇ। ਪਰ ਇਸ ਨੂੰ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਜੇ ਸਾਡਾ ਰਿਪੇਰੀਅਨ ਸਿਧਾਂਤ ਹੈ ਤਾਂ ਉੱਥੇ ਵੀ ਰਿਪੇਰੀਅਨ ਸਿਧਾਂਤ ਬਣਦਾ, ਜੇ ਸਾਡਾ ਰਿਪੇਰੀਅਨ ਹੱਕ ਬਣਦਾ ਤਾਂ ਅਗਲਿਆਂ ਦਾ ਵੀ ਬਣਦਾ, ਕਿਤੇ ਇਹ ਨਾ ਹੋਵੇ ਕਿ ਅਸੀਂ ਇੱਕ ਨਵਾਂ ਕਲੇਸ਼ ਗੱਲ ਪਾ ਦਈਏ, ਨਵੀਂ ਜੰਗ ਜੇ ਜੰਗ ਛੱਡਦੀ ਆ ਮੁਲਕਾਂ ਦੀ ਭੁਗਣੀ ਪੰਜਾਬ ਨੂੰ ਪੈਂਦੀ ਹੈ।
ਅੱਛਾ ਦੀਪਕ ਜੀ ਦੱਸਿਓ, ਜਿਹੜੀ SKM ਦੀ ਬੈਠਕ ਹੈ ਉਹਦੇ ਵਿੱਚੋਂ ਉਗਰਾਹਾਂ ਜਥੇਬੰਦੀ ਆਪਣੇ ਆਪ ਨੂੰ ਬਾਹਰ ਰੱਖ ਰਹੀ ਹੈ, ਕੀ ਵੇਰਵਾ ਜੀ ਇਹਦਾ?
ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ SKM ਦੇਰ ਨਾਲ ਸਹੀ ਪਰ ਪੂਰੀ ਤਰ੍ਹਾਂ ਸਰਗਰਮ ਹੋਇਆ। ਜਿਵੇਂ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਜਿਹੜਾ ਇਹ ਇਜਲਾਸ ਆਏਗਾ ਉਹਦੇ ਵਿੱਚ ਵੀ ਇਹ ਮੁੱਦਾ ਬਣਨਾ, ਕੱਲ੍ਹ ਤੋਂ ਇਜਲਾਸ ਆ ਉੱਥੇ, ਮੈਨੂੰ ਤਾਂ ਲੱਗਦਾ ਹੁਣ ਅੱਜ ਪਾਣੀ ਵਾਲਾ ਮੁੱਦਾ ਵੀ ਬਣੂਗਾ, ਪਰ ਪਤਾ ਨਹੀਂ ਅਕਾਲੀ ਕਾਂਗਰਸੀ ਕਿਵੇਂ ਪੁੱਛ ਪਾਉਣਗੇ, ਕਿਉਂਕਿ आप भी अपनी दाढ़ी भी दत्तन के है ना बहुत ज्यादा, तो इसलिए औखा हुंदा पुछना। पर ये मुद्दे इस बार अमन कानून का मुद्दा, क्योंकि वह मुंडिया का जिवें एनकाउंटर होया
जी,
वो सवाल खड़ा हो गया एक बार फिर कि ये कमाल है भी है ना, हर मसले का हल थोड़े को एनकाउंटर निकल रहा, पुलिस इन्नी हो गई कि थोड़े से हमला हो जाता बार बार, जो थोड़ा जान बचाने की गोलियां चलानी पैदा है बार बार एको तरह का वर्तारा। सो इसलिए अमन कानून की स्थिति से लैके है, चाहे वह कतल से चाहे एनकाउंटर से, ये हालात क्यों बन रहे हैं ये उत्ते है, पानी वाले मुद्दे से तो लैंड पुलिंग वाले मुद्दे से बहस होने वाली है
जी।
सो इस लैंड पुलिंग वाले मुद्दे से एस के एम ने फैसला किया चंडीगढ़ बैठ के कि भी आप सर्वदली बैठक बुलानी आ, फिर आप ट्रैक्टर से झंडा मार्च करना है, फिर आप महापंचायत करनी है। सो अग्राह जथेबंदी जी पंजाब डिसिपलन एक जथेबंदी मनी जाती है कि उन्होंने को इन्ने वड्डी गिणती दे विच नाल तुरे हुए नुमाइंदे ने, उन्होंने इन्नी वड्डी गिणती च उन्होंने कोल किसान आगू ने ते डिसिपलन रहिंदे ने, एक फोर्स है जी पूरी। पर वो कहिंदे भी असी एस के एम दे सिद्धांत अनुसार चल रहे हैं जी, एस के एम दा सिद्धांत सी कि किसी राजनीतिक धिर दे नाल स्टेज सांझी नहीं करनी। तो फिर यह भी सवाल है कि भी ये स्टेज का मसला नहीं है, यह तो राजनीतिक धिर सामने बिठाने की गल है
जी।
तो जे आप दिल्ली तीन खेती कानून के समय जो सरकार ना बैठक करते तद भी तो यही राजनीतिक लोग होंगे से, तो जे पंजाब च आके मुख्यमंत्री गल करते हैं खेतीबाड़ी मंत्री मीटिंग करते तो राजनीतिक धिर ही
जी,
वो कहते नहीं जी चुनी गई सरकार, सरकार गल करनी होर गल, राजनीतिक धिर गल करनी कहते जो विरोध च विरोधी धिर च होंगे ने फिर सारे ही राखे होंगे ने लोगों के, फिर सारे ही हाँ जी करे, पर कहते जो सत्ता चाहते हैं रंग तो फिर देखना होंगे। इसलिए अग्राह जथेबंदी कहती साडा अपना फार्मूला। फिर यह भी सवाल उठा मेरी अग्राह साहब नाल भी गल हो रही थी, मैं क्या भी सीपीआई सीपीएम वर्गियां तो धिर है जिहड़ियां तुहाडे नाल बैठियां ने, तो चोणां लड़दी एस के एम दे विच ने उहनां दी किसान विंग
जी,
वह कहिंदे नहीं उहनां दे किसान विंग ने, चाहे राज्य लोरी होण चाहे सीपीआई सीपीएम होवे चाहे पासला ग्रुप चाहे कोई होर कई तरह ने, जिवें हरियाणे दी कुछ जथेबंदियां दे नुमाइंदे हैगे जिहड़े चोणां लड़दे ने। सो इस लई कहिंदे कि चाहे वह अपने वक्री राजनीतिक धिर वजों चोणां लड़दे होण, पर जदों किसान विंग च ने तां उह किसान जथेबंदी तौर ते असीं नाल बैठदे हां, ते असीं एजेंडे दा मुद्दे का साडा उन्हां नाल सहमति है, होर कोई साडी सहमति नहीं है। क्योंकि अग्राह जथेबंदी इको एक पंजाब की अजिही जथेबंदी सी जिहड़ी भारत पद्धर ते बने एस के एम दा तां हिस्सा सी, पर पंजाब दीआं जथेबंदियां दा हिस्सा नहीं सी
जी,
सांझे रूप च। सो बाया उधरों आए सी, इसलिए वह कहिंदे कि असीं इत्थे इन्हां दे इस फार्मूले नाल इस बैठक च असीं शामिल नहीं हाँ, बाकी सारे प्रोग्रामां च असीं शामिल हाँ जिहड़े धरातल ते होणे
जी।
ते उन्होंने दम भी भरिया कि एस के एम मतलब कि जो लड़ूगी लड़ाई तो अग्राह जथेबंदी उहदे विच होगी, तो असी जिहड़ा मतलब कि लिया गया फार्मूला जमीन अक्वायर करने वाला लैंड पुलिंग वाला इहनूं असी वापस करा के हटांगे, ये लड़ाई उत्थे तक लैके जावांगे, पर असी राजनीतिक लीडर वाली बैठक दे विच शामिल नहीं होणा
जी। दीपक जी दस्सिओ पिछले 10 सालों के 4 लाख एकड़ जमीन का अजिहा रकबा जिहनूं टोटल करके वेखीए जिहड़ा हुण कॉन्क्रीट जंगल दे विच बदल चुका है, सो डिवेलपमेंट के नाँ ते जंगली इलाके दे विच जिहड़ी उसारी हो रही है, ये रिपोर्ट की झलक पाउंदी है जी इहदे बारे?
बिल्कुल जी, जिवें कंक्रीट का जंगल उसारिया जा रहा है, जिवें खेती वाली उपजाऊ जमीन किसानों के खेतों को बदलिया जा रहा है, इस रूप के जमीन खोई जा रही है, आपां लगातार इहदे ते गल करदे आ रहे हां। लैंड पुलिंग नूं लैके इसे मसले ते चर्चा, अज मुख्यमंत्री भगवंत मान होरी दिल्ली वाली बैठक तो बाद मीडिया ने गल करदे इह भी दम भर रहे सी कि असीं उह सूबा है जिहड़े मतलब सेंटर पूल दे विच सब तो वध अनाज पाउने आ
जी,
ते इह दम असीं किन्नी देर भरांगे जे इदां जमीनां खोंदे रहे
सी।
मतलब एक अज दी तरीक दे विच पंजाब सरकार सीधी जिवें 40,000 एकड़ दे करीब जमीन लैण नूं फिरदी आ, ते इह तों पहलां भी इही वर्तारा रहा। मैं पिछले जो 10 साल वाली रिपोर्ट देख रहे हैं तो 10 सालों के लंघे दहाके के मतलब 4 लाख एकड़ जमीन जिहड़ी उपजाऊ जमीन सी सिरे दी है ना झोटे दे सिर वर्गी है ना, वह जमीन असी कंक्रीट के जंगलों चो तब्दील किया, तो ये असी विकास का मॉडल असी पेश कर रहे हैं, तो ये साड़ी जी पैदावार समर्था से कि असर जाना
जी।
तुसी इत्थों अंदाजा लाओ कि पंजाब वह सूबा है जिहड़ा कणक दे मामले दे विच 52-52% योगदान पा रहा, कुल पैदावार जिहड़ी कणक दी पैदावार हुंदी आ उहदे विच्चों 52% दे हिस्सा साडा
जी,
48-49% बाकी 26-27 सूबिआं दा, इत्थों दा लै लो मतलब जिहड़ा सेंटर पूल च कुल अनाज आंदा है
जी,
उह च सारा मुल्क बाकी सूबे मिल के अद्धा पाउंदे ने ते अद्धा असीं कल्ले पा रहे हां, मतलब ਪੂਰੇ ਭਾਰਤ ਦੇ ਵਿੱਚ ਜਿਹੜਾ ਕਣਕ ਹੇਠ ਰਕਬਾ ਹੈ ਉਹ 70 ਤੋਂ 75 ਲੱਖ ਹੈਕਟਰ ਹੈ ਜੀ
ਜੀ,
ਤੇ ਜਿਹਦੇ ਵਿੱਚੋਂ ਕੱਲਾ 35 ਲੱਖ ਹੈਕਟਰ ਦੇ ਕਰੀਬ ਕੱਲਾ ਪੰਜਾਬ ਦਾ। ਤੇ ਜੇ ਇਸੇ ਤਰ੍ਹਾਂ ਦਹਾਕਿਆਂ ਦਾ ਦਹਾਕਿਆਂ, ਜਿਹੜੀ ਮੈਂ 4 ਲੱਖ ਏਕੜ ਦੀ ਗੱਲ ਕਰਦਾ, ਇਸ 4 ਲੱਖ ਏਕੜ ਦੇ ਵਿੱਚੋਂ 60,000 ਏਕੜ ਤਾਂ ਸਿੱਧੀ ਉਹ ਹੈ ਜਿਹੜੀਆਂ ਨੈਸ਼ਨਲ ਹਾਈਵੇ ਜੀ ਆ, ਮਤਲਬ ਕਿ ਐਕਸਪ੍ਰੈਸ ਵੇ ਜੀ ਆ, ਫਲਾਣਾ ਜੀ, ਜਿਹੜੀ ਉਹ ਭਾਰਤ ਮਾਲਾ ਪ੍ਰੋਜੈਕਟ ਜੀ ਉਹਨਾਂ ਦੇ ਹੇਠ ਆ ਗਈ
ਜੀ।
ਤੇ ਜੇ 60,000 ਏਕੜ ਉਹ ਆ ਗਈ ਤੇ ਉਹਦੇ ਆਲੇ ਦੁਆਲੇ ਹਰ 10 ਕਿਲੋਮੀਟਰ ਤੇ ਮਾਲ ਉਸਰਨਾ, ਇੱਕ ਬਾਜ਼ਾਰ ਉਸਰਨਾ, ਹੈ ਫਿਰ ਰਹਿਸ਼ੀ ਕਲੋਨੀਆਂ ਉਸਰਨੀਆਂ, ਫਿਰ ਦੁਕਾਨਾਂ ਕੱਟੀਆਂ ਜਾਣੀਆਂ, ਹੈ ਨਾ। ਮਤਲਬ ਕਿਸੇ ਸਮੇਂ ਨਾ ਮੋਹਾਲੀ ਖੇਤਰ ਦੇ ਵਿੱਚ ਜਦੋਂ 2-2 ਕਰੋੜ ਦੇ, 3-3 ਕਰੋੜ ਦੇ, 4-4 ਕਰੋੜ ਤੱਕ ਦੇ ਮਤਲਬ ਕਿੱਲੇ ਜਾ ਰਹੇ ਸੀ ਤਾਂ ਕਿਸਾਨ ਬਾਗੋ ਬਾਗ ਹੋ ਰਿਹਾ ਸੀ ਤੇ ਪੰਜਾਬ 'ਚ ਗੱਲਾਂ ਤੁਰਦੇ ਸੀ 1 ਕਰੋੜ ਦਾ ਕਿੱਲਾ ਬਾਈ, ਲੈ ਦਿਨ ਬਦਲ ਗਿਆ ਬਦਲ ਗਏ। ਅੱਜ ਹੁਣ ਜਿਹੜੇ ਲੁਧਿਆਣੇ ਦੀ 24,000 ਏਕੜ ਲਈ ਪਿੰਡ ਦੇ ਲੋਕ ਬਾਹਰ ਨਿਕਲੇ ਨੇ ਕਿ ਜਿੱਥੇ 1 ਕਰੋੜਾਂ 'ਚ ਮੁੱਲ ਪੈ ਗਿਆ ਤਾਂ ਵੀ ਉਹ ਦੇਣ ਨੂੰ ਤਿਆਰ ਨਹੀਂ, ਤਾਂ ਮਤਲਬ ਉਹਨੂੰ ਸਮਝ ਆ ਗਈ ਨਾ
ਜੀ ਜੀ।
ਇਹ ਉਸੇ ਸਮਝ 'ਚੋਂ ਆ ਨਾ ਕਿ ਜੇ ਜ਼ਮੀਨ ਇਹ ਨਾ ਰਹੀ ਕੱਲ ਨੂੰ ਫਿਰ ਲਾਲ ਕਣਕ ਲਿਆ ਕੇ ਖਾਂਦੇ ਰਹੇ, ਉਹ ਬਾਹਰ ਪਹਿਲਾਂ ਵੀ ਮਿਲਦੀ ਸੀ,
ਬਿਲਕੁਲ ਬਿਲਕੁਲ।
ਅਮਰੀਕਾ ਕਰਨ ਨੂੰ ਫਿਰਦਾ ਥੋੜੇ ਡੈਰੀ ਨਾਲੇ ਪੋਲਟਰੀ ਫਾਰਮ ਸਾਡੇ ਖੇਤੀ ਤੇ ਆਪਣਾ ਕੰਟਰੋਲ ਕੇ ਕਰੋ ਮੇਰੇ ਨਾਲ ਸਮਝੌਤਾ, ਉਹ ਤਾਂ ਕਹਿੰਦਾ ਨੇੜੇ ਲੱਗ ਗਈ ਗੱਲ, ਗੱਲ ਸਿਰੇ ਚੜੀ ਪਈ ਹੈ, ਬਸ ਕਹਿੰਦਾ ਹੋਣ ਵਾਲੀ ਹੈ
ਜੀ,
ਦੇਈ ਜਾਂਦਾ ਧਮਕੀਆਂ, ਟਵੀਟ ਕਰਕੇ ਕਹੀ ਜਾਂਦਾ ਹੁਣ 1 ਅਗਸਤ ਤੱਕ ਦਾ ਟਾਈਮ ਦੇਤਾ ਮੈਂ ਬਸ। ਸੋ ਇਸ ਲਈ ਇਹ ਕਿਸਾਨਾਂ ਨੂੰ ਸਮਝ ਆ ਗਈ ਤੇ ਉਹ ਹੁਣ ਜਾਗ ਰਹੇ ਨੇ ਤੇ ਸਰਕਾਰਾਂ ਨੂੰ ਫਿਕਰ ਹੈ ਕਿਉਂਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਅੱਗੇ ਵਿਕ ਚੁੱਕੀਆਂ ਨੇ, ਚਾਹੇ ਉਹ ਕੇਂਦਰ ਦੀ ਹੈ ਚਾਹੇ ਸੂਬੇ ਦੀ ਹੈ। ਸੋ ਇਹ ਰਿਪੋਰਟ ਆਪਣੇ ਆਪ 'ਚ ਦਮ ਭਰਦੀ ਆ ਕਿ ਅਸੀਂ ਪਿਛਲੇ 10 ਸਾਲਾਂ ਦੇ ਦਰਮਿਆਨ ਪੰਜਾਬ ਦੀ 4 ਲੱਖ ਏਕੜ ਉਪਜਾਊ ਜ਼ਮੀਨ, ਹੈ ਨਾ, ਇਹਨਾਂ ਕੰਮਾਂ ਲਈ ਵਰਤ ਚੁੱਕੇ ਹਾਂ। ਉਹਦੇ ਵਿੱਚੋਂ 60,000 ਏਕੜ ਸਿੱਧੀ ਸੜਕਾਂ ਸੁੜਕਾਂ ਲਈ, ਕਿੰਨੀ ਕੁ ਲੋੜ ਸੀ ਇਹੋ ਜਿਹੇ ਭਾਰਤਮਾਲਾ ਪ੍ਰੋਜੈਕਟ ਵਰਗਿਆਂ ਦੀ ਪੰਜਾਬ ਨੂੰ, ਇੱਥੋਂ ਸਮਝਣ ਦੀ ਲੋੜ ਹੈ ਕਿ ਇਹ ਮਾਡਲ ਕਿਹਦਾ, ਕਾਰਪੋਰੇਟ ਘਰਾਣਿਆਂ ਦਾ ਜਾਂ ਪੰਜਾਬ ਦਾ। ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ, ਸ਼ਾਇਦ ਮੈਂ ਅੱਜ ਵੀ ਗੱਲ ਦੁਹਰਾ ਰਿਹਾ
ਜੀ,
ਕਿ ਜਿਹਨਾਂ ਨੂੰ ਲੱਗਦਾ ਕਿ ਜ਼ਮੀਨ ਤਾਂ ਇਕੱਲੀ ਕਿਸਾਨਾਂ ਦੀ ਲਈ ਜਾ ਰਹੀ ਆ, ਹੈ ਉਹਨਾਂ ਦਾ ਹੀ ਨੁਕਸਾਨ ਆ, ਨਹੀਂ, ਇਹਦੇ ਨਾਲ ਖੇਤ ਮਜ਼ਦੂਰ ਵੀ ਉਜੜੂਗਾ, ਹੈ ਖੇਤੀ ਦੇ ਆਲੇ ਦੁਆਲੇ ਧੰਦਾ ਕਰਨ ਵਾਲੇ, ਛੋਟਾ ਦੁਕਾਨਦਾਰ, ਆੜ੍ਹਤੀ ਆ, ਜੇ ਉਹ ਬਜਾਜੀ ਵਾਲਾ, ਕਰਿਆਨੇ ਵਾਲਾ, ਹੈ ਨਾ, ਉਹ ਸਾਰਾ ਜਿਹਦਾ ਬਿਲਡਿੰਗ ਦਾ ਕਾਰੋਬਾਰ ਹੈ, ਇਹ ਹੈ ਉਹ, ਸਾਰਾ ਕੁਛ, ਪੂਰਾ ਪਿੰਡ ਉਜੜੂਗਾ ਬਾਈ
ਜੀ।
ਜੇ ਉਜੜੇ ਪਿੰਡ ਮੁੜ ਕੇ ਵੱਸਦੇ ਨਹੀਂ ਹੁੰਦੇ, ਇਸ ਲਈ ਇਹ ਸਮਝ ਦੀ ਲੋੜ ਹੈ ਅਤੇ ਇਹ 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 ਸਾਰਾ ਕੁਛ ਕਾਰਪੋਰੇਟ ਘਰਾਣਿਆਂ ਦੀ ਝੋਲੀ ਜਿਹੜਾ ਪਾਇਆ ਜਾ ਰਿਹਾ, ਇਹ ਤੋਂ ਬਚਾਅ ਦੇ ਲਈ ਪੰਜਾਬ ਦੀਆਂ ਧਿਰਾਂ ਨੂੰ ਸਿਰ ਧੋ ਕੇ, ਸਿਰ ਜੋੜ ਕੇ ਚਿੰਤਾ ਕਰਨ ਦੀ ਲੋੜ ਹੈ।
ਦੀਪਕ ਜੀ, ਇਹ ਦੱਸਿਓ ਇਹ ਕਿਹੜੀ ਗੱਲ ਹੈ ਵੀ ਸੁੱਤੇ ਪਏ ਜਵਾਕ ਵੀ ਗੋਲੀਆਂ ਚਲਾਉਂਦੇ ਨੇ, ਕੀ ਹੋਇਆ ਜੀ ਇਹ?
ਬਿਲਕੁਲ ਜੀ, ਆਪਾਂ ਕਈ ਵਾਰ ਪਹਿਲਾਂ ਵੀ ਗੱਲ ਕੀਤੀ ਆ ਵਿਜੇ ਜੀ, ਇਹ ਇਹੀ ਸੋਸ਼ਲ ਮੀਡੀਆ ਦੀ, ਮੋਬਾਈਲ ਦੀ, ਰੀਲਾਂ ਦੀ, ਇਹਨਾਂ ਜਾਂ ਵੀਡੀਓ ਗੇਮ ਦੀ ਲੱਤ ਦਾ ਨਤੀਜਾ ਹੈ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਕਹਿੰਦੇ ਕਿ ਇੱਕ ਘਰ ਵਾਲਾ ਕਹਿੰਦਾ ਕਿ ਮੈਨੂੰ ਸਮਝ ਨਾ ਆਇਆ ਕਰੇ, ਮੇਰੀ ਧਰਮ ਪਤਨੀ ਕਿਸੇ ਦਿਨ ਤਾਂ ਇੰਨੀ ਖੁਸ਼ ਹੋਇਆ ਕਰੇ ਕਿ ਭੱਜ ਭੱਜ ਸਭ ਦੇ ਕੰਮ ਕਰਿਆ ਕਰੇ, ਤੇ ਕਿਸੇ ਦਿਨ ਉਹਦਾ ਵਿਵਹਾਰ ਅਜਿਹਾ ਬਦਲ ਜਾ ਕਰੇ ਕਿ ਉਹ ਗੱਲ ਗੱਲ 'ਤੇ ਭੱਜ ਭੱਜ ਕੇ ਪਿਆ ਕਰੇ। ਅਸੀਂ ਦੇਖੀਏ ਕਿਸੇ ਦਿਨ ਭੱਜ ਭੱਜ ਕੰਮ ਕਰਦੀ ਹੈ ਤੇ ਕਿਸੇ ਦਿਨ ਖਾਣ ਨੂੰ ਭੱਜ ਭੱਜ ਕੇ ਪੈ ਰਹੀ ਹੈ, ਇਹਦਾ ਅਚਾਨਕ ਵਿਵਹਾਰ ਕਿਉਂ ਬਦਲਦਾ? ਕਹਿੰਦੇ ਮੈਂ ਕਿਸੇ ਮਤਲਬ ਮਾਹਰ ਡਾਕਟਰ ਨਾਲ ਰਾਏ ਕੀਤੀ, ਇਹਦੀ ਸਾਈਕੋਲੋਜੀਕਲ ਡਾਕਟਰ ਨਾਲ ਰਾਏ ਕੀਤੀ, ਉਹਨੇ ਕਿਹਾ ਕਿ ਤੁਸੀਂ ਇਹਦੀ ਜੋ ਵੀ ਅਪਲੋਡ ਕਰਦੀ ਹੈ ਰੋਜ਼, ਉਹਨੂੰ ਹਫ਼ਤਾ ਚੈੱਕ ਕਰੋ
ਜੀ।
ਕਹਿੰਦਾ ਮੈਂ ਉਹਦਾ ਸਟੇਟਸ ਚੈੱਕ ਕਰਨਾ ਸ਼ੁਰੂ ਕੀਤਾ, ਤੇ ਕਹਿੰਦਾ ਜਿਸ ਦਿਨ ਤਾਂ ਉਹਦੇ ਸਟੇਟਸ 'ਤੇ ਖੂਬ ਦਿਲ ਫੁੱਲ, ਵਾਹ ਵਾਹ, ਕਮਾਲ, ਇਹੋ ਜਿਹੇ ਕਮੈਂਟ ਆਇਆ ਕਰਨ, ਉਦਨ ਤਾਂ ਬਹੁਤ ਖੁਸ਼ ਹੋਇਆ ਕਰੇ, ਤੇ ਜਿੱਦਣ ਕਮੈਂਟ ਕੋਈ ਚੰਗੇ ਨਾ ਆਏ ਜਾਂ ਲਾਈਕ ਘੱਟ ਗਏ ਜਾਂ ਕੁਛ ਇਹੋ ਜਿਹਾ ਹੋ ਗਿਆ, ਉਦਨ ਕਹਿੰਦਾ ਉਹਦਾ ਮੂਡ ਔਫ ਤੇ ਉਹ ਸਾਡੇ ਨਾਲ ਲੜਿਆ ਝਗੜਿਆ ਕਰੇ। ਇਸੇ ਆਧਾਰ 'ਤੇ ਮੈਂ ਰਿਪੋਰਟ ਦੇਖ ਰਿਹਾ ਮੋਹਾਲੀ ਦਾ, ਮਤਲਬ ਕਿ ਸਾਈਕੈਟਰਿਕ ਜਿਹੜੀ OPD ਹੈ ਇੱਥੇ ਫੇਸ 6 ਦੇ ਵਿੱਚ ਨਾ, ਮਤਲਬ ਸੈਂਟਰ ਹੈ ਜੀ, ਡਾਕਟਰ ਭੀਮ ਰਾਓ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਸਾਈਕੋਟ੍ਰਿਕ OPD, ਇਹ ਫੇਸ 6 ਦੇ ਵਿੱਚ ਹੈ ਮੋਹਾਲੀ ਦੇ ਵਿੱਚ
ਜੀ।
ਇੱਥੇ ਹਰ ਮਹੀਨੇ 35 ਤੋਂ 40 ਅਜਿਹੇ ਮਾਮਲੇ ਆਉਂਦੇ ਨੇ ਕਿ ਬੱਚਿਆਂ ਦੀਆਂ ਉਂਗਲਾਂ ਦਾ ਮਸਲਾ ਹੈ, ਬੱਚਿਆਂ ਦਾ ਦਿਮਾਗ ਦਾ ਮਸਲਾ ਹੈ, ਬੱਚਿਆਂ ਦੇ ਸਰੀਰ ਦਾ ਮਸਲਾ ਹੈ, ਤੇ ਮਾਪੇ ਆ ਕੇ ਦੱਸਦੇ ਨੇ ਕਿ ਹਾਲਤ ਇਹ ਹੋ ਗਈ ਕਿ ਸੁੱਤਾ ਪਿਆ ਜਵਾਕ ਵੀ ਕਹਿੰਦਾ ਦੇਖੀ ਇੱਧਰੋਂ ਆ ਗਿਆ, ਗੋਲੀ ਚਲਾ ਦੇ, ਗੋਲੀ ਚਲਾ ਦੇ, ਤੈਨੂੰ ਮਾਰ ਦੂ, ਨਿਕਲ ਜਾ ਨਿਕਲ ਜਾ ਨਿਕਲ ਜਾ, ਹੈ ਨਾ, ਮਤਲਬ ਕਿ ਉਹ ਵੀਡੀਓ ਗੇਮ ਸੁੱਤੇ ਪਏ ਵੀ ਖੇਡ ਰਹੇ ਨੇ
ਜੀ।
ਤੇ ਲਗਾਤਾਰ ਮੈਂ ਮਤਲਬ ਮਹਿਲਾ ਆਯੋਗ ਦੀਆਂ ਕੁਝ ਰਿਪੋਰਟਾਂ ਦੇਖ ਰਿਹਾ ਸੀ, ਉਹਦੇ ਵਿੱਚ ਵੀ ਮਾਮਲੇ ਆ ਰਹੇ ਨੇ ਕਿ ਜ਼ਿਆਦਾਤਰ ਘਰੇਲੂ ਲੜਾਈ ਝਗੜਿਆਂ ਦਾ ਕਾਰਨ ਮੋਬਾਈਲ ਫੋਨ 'ਤੇ ਉਹਦੀ ਵਰਤੋਂ ਬਣ ਰਹੀ ਹੈ।
ਜੀ
ਇੱਕ ਤਾਂ ਆਹ ਕਲੇਸ਼ ਤਾਂ ਹੈਗੇ ਆ, ਪਿਛਲੇ ਦਿਨੀ ਜਿਹੜੀ ਉਹ ਜਨਾਨੀ ਮਾਰੀ ਮੂਰੀ ਗਈ ਉਹਦੇ ਕਰਕੇ ਖਾਸਾ ਘਸਵਾਣਾ ਕਿ ਰੀਲਾਂ ਬਣਾਉਣੀਆਂ ਜੀ, ਸਵਾ ਕੇ ਪਾਉਣਾ ਜੀ, ਪੁੱਠਾ ਸਿੱਧਾ ਪਾਉਣਾ ਜੀ, ਉਹ ਤਾਂ ਇੱਕ ਵੱਖਰਾ ਮਾਮਲਾ ਹੈਗਾ ਹੀ ਹੈ
ਜੀ।
ਉਹ ਤੋਂ ਬਿਨਾਂ ਜਿਹੜੇ ਦੇਖਣ ਦੇ ਸ਼ੌਕੀਨ ਨੇ ਉਹ ਤਾਂ ਮਾਮਲਾ, ਜਿਹੜੇ ਮੋਬਾਈਲ ਦੀ ਲੱਤ, ਮਤਲਬ ਬੱਚੇ ਸਾਡੀ ਜਾਨ ਨਾ ਖਾਣ, ਸਾਨੂੰ ਰੋਕਣ ਟੋਕਣ ਨਾ, ਇਸ ਲਈ ਉਹਦੇ ਹੱਥ ਮੋਬਾਈਲ ਫੜਾ ਦਿਓ, ਅਤੇ ਇਹ ਪ੍ਰਕਿਰਿਆ ਬਹੁਤ ਵੱਧ ਗਈ ਆ
ਜੀ।
ਸੋ ਆਪਣੀ ਜਾਨ ਛਡਾਉਂਦੇ ਅਤੇ ਉਹਦਾ ਨਤੀਜਾ ਇਹ ਨਿਕਲ ਰਿਹਾ। ਮਤਲਬ ਬੱਚੇ, ਇੱਕ ਬੱਚੀ ਦਾ ਮੈਂ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ ਉਹਨੂੰ ਮੋਬਾਈਲ ਮਿਲਣ ਲੱਗ ਪਿਆ ਅਤੇ ਉਹ ਖੇਲਣ ਮਿਲਣ ਲੱਗ ਪਈ, ਅਤੇ ਜਦੋਂ ਦੇਖਿਆ ਕਿ ਉਹ ਮੋਬਾਈਲ ਦੀ ਆਦੀ ਹੋ ਰਹੀ ਹੈ, ਘਰਦਿਆਂ ਨੇ ਮੋਬਾਈਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਉਹਨੇ ਸੁਸਾਈਡ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਉਸ ਹੋਸਪਿਟਲ 'ਚ ਆਇਆ। ਹਰ ਰੋਜ਼ 2 ਤੋਂ 4 ਅਜਿਹੇ ਮਾਮਲੇ ਆ ਰਹੇ ਨੇ ਅਤੇ ਮਹੀਨੇ 'ਚ 35 ਤੋਂ 40 ਅਜਿਹੇ ਮਾਮਲੇ ਆ ਰਹੇ ਨੇ ਜਿਨ੍ਹਾਂ ਨੂੰ ਡਾਕਟਰ ਸਮਝਾ ਬੁਝਾ ਕੇ, ਹੈ ਨਾ, ਬੱਚਿਆਂ ਨੂੰ ਮੈਦਾਨ ਤੱਕ ਲਿਜਾਉਣ ਲਈ, ਖੇਡ ਤੱਕ ਰੋਕਣ ਲਈ। ਸੋ ਇਸ ਲਈ ਇਹ ਡਾਕਟਰਾਂ ਦੀ ਰਾਏ ਆ ਜੀ, ਉਹ ਕਹਿੰਦੇ ਕਿ ਇਹ ਮਤਲਬ ਕਿ ਨਸ਼ੇ ਨਾਲੋਂ ਵੀ ਜਾਂ ਮਤਲਬ ਕਿਸੇ ਤਰ੍ਹਾਂ ਡਿਪਰੈਸ਼ਨ ਨਾਲੋਂ ਵੀ ਜ਼ਿਆਦਾ ਵੱਡਾ ਰੋਗ ਹੈ, ਇਹ ਜ਼ਿਆਦਾ ਵੱਡੀ ਲੱਤ ਹੈ ਜਿਹੜੀ ਘਰ ਪਰਿਵਾਰ ਸਾਰਾ ਕੁਝ ਤਬਾਹ ਕਰ ਦਿੰਦੀ ਹੈ, ਬੱਚਿਆਂ ਦਾ ਭਵਿੱਖ ਤਬਾਹ ਕਰ ਦਿੰਦੀ ਹੈ। ਇਸ ਲਈ ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ। ਇਹ ਸਾਡੀ ਸਹੂਲਤ ਲਈ ਸੀ, ਨਾ ਕਿ ਅਸੀਂ ਇਹਦੀ ਸਹੂਲਤ ਲਈ ਸੀ, ਅਸੀਂ ਖਾਜਾ ਬਣ ਗਿਆ ਹੁਣ ਇਹਨਾਂ ਚੀਜ਼ਾਂ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।